ਸਤਨਾਮ ਸ੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਛੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਛੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਰਹਾਉ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ, ਜਿੱਥੇ ਸਾਡੇ ਉਧਾਰ ਦੇ ਲਈ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਨੇ ਇੱਕ ਥਾਂ ਸੰਗ੍ਰਹਿ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੰਪਾਦਿਤ ਕੀਤੀ ਅਤੇ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਆਪਣੇ ਗੁਰੂ ਦੇ ਨਾਲ ਸਾਂਝ ਪਾ ਰਹੇ ਹਨ, ਭਾਵ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹਨ। ਤੀਜੇ ਪਾਤਸ਼ਾਹ ਪੱਲਿਆਂ ਦੀ ਬੰਸ਼ ਦੇ ਅਵਤੰਸ਼ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧਨਾਸਰੀ ਰਾਗ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ। ਧਨਾਸਰੀ ਰਾਗ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੂਜੇ ਕਾਰ ਸੁਰਤਾਲ ਦੇ ਅੰਦਰ ਚੌਪਦੇ ਚਾਰ ਪਦਿਆਂ ਵਾਲੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਜੀ ਖੁੱਲ੍ਹੇ ਭੰਡਾਰੇ ਵਰਤਾਰੇ ਹੋ, ਜੋ ਵੀ ਗੁਰਸਿੱਖ ਮਾਈ ਭਾਈ ਆਪ ਜੀ ਦੇ ਪਾਸ ਆਉਂਦਾ ਹੈ ਨਾਮ ਭਗਤੀ ਬ੍ਰਹਮ ਗਿਆਨ ਦੇ, ਤੁਸੀਂ ਉਹਨਾਂ ਨੂੰ ਖੁੱਲ੍ਹੇ ਭੰਡਾਰੇ ਵਰਤਾਰੇ ਹੋ। ਕਿਧਰੇ ਐਸਾ ਨਾ ਹੋਵੇ ਇਹਨਾਂ ਭੰਡਾਰਿਆਂ ਦੇ ਵਿੱਚ ਕਿਧਰੇ ਕੋਈ ਤੋਟ ਆ ਜਾਵੇ, ਕੋਈ ਥੋੜ ਆ ਜਾਵੇ। ਧੰਨ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੈ, ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਅਸਲੀ ਉਹੀ ਧਨਵਾਨ ਨੇ, ਉਹੀ ਅਮੀਰ ਹਨ, ਉਹੀ ਸਭ ਤੋਂ ਵੱਡੇ ਦੌਲਤਮੰਦ ਹਨ। ਹਰ ਨਾਮ ਲਿਵ ਲਾਏ, ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਰੱਖਦੇ ਹਨ। ਗੁਰਪੂਰੈ ਹਰ ਧਨ ਪਰਗਾਸਿਆ, ਪੂਰੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ, ਇਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਪ੍ਰਗਟ ਕੀਤਾ ਹੈ। ਭਾਵ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਨਾਮ ਲਿਆਂਦਾ, ਉਸ ਨਾਮ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ। ਹਰ ਕਿਰਪਾ ਤੇ ਵਸੈ ਮਨ ਆਏ, ਇਹ ਜੋ ਨਾਮ ਦਾ ਅਖੁੱਟ ਖਜ਼ਾਨਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਆ ਕੇ ਮਨ ਵਿੱਚ ਵਸਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ। ਇਹ ਨਾਮ ਕੈਸਾ ਹੈ, ਇਹਦੇ ਬਾਰੇ ਸਤਿਗੁਰੂ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਤੇ ਸ਼ਰਧਾ ਭਾਵਨਾ ਅਤੇ ਇਕਾਗਰਤਾ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਇਹੋ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਗੁਰਮੁਖੋ, ਇਹੋ ਤਨ ਅਖੁੱਟ, ਇਹ ਜੋ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਆ ਹੋਇਆ ਨਿਰਮਲ ਨਾਮ ਰੂਪੀ ਧਨ ਹੈ, ਇਹ ਅਖੁੱਟ ਹੈ, ਨਾ ਮੁੱਕਣ ਵਾਲਾ ਹੈ, ਨਾ ਨਖੁੱਟੈ ਨਾ ਜਾਏ, ਨਾ ਕਦੀ ਇਹ ਧਨ ਮੂਲੋਂ ਹੀ ਮੁੱਕਦਾ ਹੈ, ਖਤਮ ਹੁੰਦਾ ਹੈ, ਨਾ ਜਾਏ ਤੇ ਨਾ ਹੀ ਕਿਧਰੇ ਜਾਂਦਾ ਹੈ। ਕਿਉਂਕਿ ਕਈ ਵਾਰ ਤੇ ਮਨੁੱਖ ਦੇ ਕੋਲ ਧਨ ਵੈਸੇ ਹੀ ਮੁੱਕ ਜਾਂਦਾ ਹੈ, ਤੇ ਕਈ ਵਾਰੀ ਕੋਈ ਮੰਗ ਕੇ ਲੈ ਜਾਂਦੇ ਨੇ ਜਾਂ ਕੋਈ ਉਧਾਰਾ ਲੈ ਜਾਂਦੇ ਨੇ, ਵਾਪਸ ਨਹੀਂ ਮੋੜਦੇ। ਪਰ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਇਹ ਅਖੁੱਟ ਖਜ਼ਾਨਾ ਹੈ, ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਾ ਹੀ ਰੇ ਮੁੱਕੇ, ਇਹ ਕਦੇ ਨਾ ਤੇ ਮੂਲੋਂ ਹੀ ਮੁੱਕਦਾ ਹੈ, ਨਾ ਕਿਧਰੇ ਜਾਂਦਾ ਹੈ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਐਸਾ ਅਮੋਲਕ ਖਜ਼ਾਨਾ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਅਸੀਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਕਿਉਂ? ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਆਪਣੇ ਮਨ ਵਿੱਚ ਵਸਾਈਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਇਹ ਨਾਮ ਮਨ ਦੇ ਵਿੱਚ ਆ ਕੇ ਵਸਦਾ ਹੈ। ਇਸ ਲਈ ਪੂਰੇ ਸਤਿਗੁਰੂ ਤੋਂ ਅਸੀਂ ਬਲਿਹਾਰ ਜਾਂਦੇ ਹਾਂ।
ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਮੁਖੋ, ਅਸਲੀ ਉਹੀ ਧਨਵਾਨ ਨੇ, ਉਹੀ ਅਮੀਰ ਨੇ, ਉਹੀ ਧਨਾੜ ਨੇ, ਜੋ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਰੱਖਦੇ ਹਨ। ਪਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੀ ਇਹ ਆਏ ਸਫਲਤਨਾ ਕੇ ਕਾਮਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਧਨ, ਇਹ ਵਾਹਿਗੁਰੂ ਦਾ ਨਾਮ ਰੂਪੀ ਧਨ ਪੂਰੇ ਗੁਰੂ ਨੇ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ। ਭਾਵ ਇਹ ਨਾਮ ਪੂਰੇ ਗੁਰੂ ਦੁਆਰਾ ਹੀ ਪ੍ਰਗਟ ਹੋਇਆ ਹੈ। ਹਰ ਕਿਰਪਾ ਤੇ ਵਸੈ ਮਨ ਆਏ, ਪਰ ਜਦੋਂ ਨਾਲ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਫਿਰ ਇਹ ਨਾਮ ਆ ਕੇ ਮਨ ਦੇ ਵਿੱਚ ਵਸਦਾ ਹੈ।
ਅਵਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਪੂਰੇ ਸਤਿਗੁਰੂ ਦੀ ਮਹਿਮਾ ਕਰਦੇ ਹਨ, ਪੂਰੇ ਗੁਰ ਕੈ ਸਹਿਜ ਸੁਭਾਏ। ਅਨਵੇਂ ਕਰਕੇ ਅਰਥ ਲੱਗੇਗਾ, ਪੂਰੇ ਗੁਰੂ ਦੇ ਬਖਸ਼ੇ ਹੋਏ ਸਹਿਜ ਸੁਭਾਏ ਸ਼ਾਂਤੀ ਵਾਲੇ ਸੁਭਾਵ ਨੂੰ ਧਾਰਨ ਕਰਕੇ ਅਵਗਣ ਕਾਟ ਗੁਣ ਹਿਰਦੈ ਸਮਾਏ। ਅਸੀਂ ਆਪਣੇ ਸਾਰੇ ਅਵਗਣ ਕੱਟ ਕੇ ਤੇ ਜਿਹੜੇ ਦੈਵੀ ਗੁਣ ਸਨ, ਸ੍ਰੇਸ਼ਟ ਗੁਣ ਸਨ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਵੈਰਾਗ, ਵਿਵੇਕ, ਖਟ ਸੰਪਤੀ, ਮਮੋਖਸ਼ਤਾ, ਇਹ ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਸਨ, ਅਸੀਂ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ।
ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸੁਮਾਣੀ।
ਤੇ ਨਾਲ ਹੀ ਹਜ਼ੂਰ ਬਾਣੀ ਦੀ ਮਹਿਮਾ ਉਚਾਰਨ ਕਰਦੇ ਹਨ, ਪੂਰੇ ਗੁਰ ਕੀ ਸਾਚੀ ਬਾਣੀ। ਪੂਰੇ ਗੁਰੂ ਦੀ ਉਚਾਰਨ ਕੀਤੀ ਹੋਈ ਬਾਣੀ ਵੀ ਸੱਚੀ ਹੈ। ਸੁਖ ਮਨ ਅੰਤਰ ਸਹਿਜ ਸੁਮਾਣੀ, ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਨਾਲ ਜੁੜਦਾ ਹੈ, ਸੁਖ ਮਨ ਅੰਤਰ ਉਹਦੇ ਮਨ ਅੰਦਰ ਸੁਖ ਪੈਦਾ ਕਰ ਦਿੰਦੀ ਹੈ, ਤੇ ਨਾਲ ਸਹਿਜ ਸੁਮਾਣੀ ਇਹ ਆਤਮਕ ਅਡੋਲ ਅਵਸਥਾ ਵਿੱਚ ਲੀਨ ਕਰ ਦਿੰਦੀ ਹੈ।
ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰੇ ਹਰ ਮਨ ਵਸਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਗੁਰਸਿੱਖ ਭਰਾਵੋ, ਇੱਕ ਹੋਰ ਬੜਾ ਅਸਚਰਜ ਕੌਤਕ ਹੈ, ਤੁਸੀਂ ਧਿਆਨ ਦੇ ਨਾਲ ਦੇਖੋ। ਦੁਬਦਾ ਮਾਰ ਹਰ ਮਨ ਵਸਾਈ, ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਦਿਆਲ ਹੁੰਦੇ ਨੇ, ਗੁਰਸਿੱਖ ਤੇ ਮਿਹਰ ਕਰਕੇ ਦੁਬਦਾ ਨੂੰ ਮਾਰ ਕੇ ਫਿਰ ਵਾਹਿਗੁਰੂ ਦੇ ਨਾਮ ਨੂੰ ਅਥਵਾ ਤੁਰਕੀ ਬਾਣੀ ਨੂੰ ਮਨ ਵਿੱਚ ਵਸਾ ਦਿੰਦੇ ਹਨ।
ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦਾ ਨਾਮ ਅਮੋਲਕ ਹੈ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਵਾਹਿਗੁਰੂ ਦਾ ਨਾਮ ਅਮੋਲਕ ਹੈ, ਨਾ ਪਾਇਆ ਜਾਏ, ਇਹ ਆਪਣੇ ਆਪ ਕਿਸੇ ਵੀ ਜ਼ੋਰ ਅਕਲ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਹਾਂ, ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਨਾਲ ਹੀ ਇਹ ਨਾਮ, ਇਹ ਅਮੋਲਕ ਰਤਨ ਮਨ ਦੇ ਵਿੱਚ ਆ ਕੇ ਵਸਦਾ ਹੈ।
ਸਭ ਮਹਿ ਵਸੈ ਪ੍ਰਵੇ ਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਭ ਮੈਂ ਵਸੈ ਪ੍ਰਭ ਏਕੋ ਸੋਏ, ਵੀ ਸਾਰੇ ਸੰਸਾਰ ਦੇ ਵਿੱਚ ਇੱਕੋ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਗੁਰਮਤੀ ਘਟ ਪ੍ਰਗਟ ਹੋਏ, ਫਿਰ ਮਹਾਰਾਜ ਸਾਨੂੰ ਦਿਸਦਾ ਕਿਉਂ ਨਹੀਂ? ਤਾਂ ਹਜ਼ੂਰ ਕਹਿੰਦੇ ਨੇ, ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਪ੍ਰਗਟ ਹੁੰਦਾ, ਵਸ ਸਾਰਿਆਂ ਵਿੱਚ ਰਿਹਾ ਹੈ, ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਹੈ, ਹਰ ਕਿਸਮ ਦੇ ਦੁੱਧ ਵਿੱਚ ਘਿਓ ਹੈ, ਸਾਰੀ ਧਰਤੀ ਵਿੱਚ ਪਾਣੀ ਹੈ, ਇਸੇ ਤਰ੍ਹਾਂ ਵਾਹਿਗੁਰੂ ਗੁਪਤ ਰੂਪ ਹੋ ਕੇ ਵਸ ਰਿਹਾ ਹੈ, ਪਰ ਗੁਰੂ ਦੀ ਮਤ ਨੂੰ ਧਾਰਨ ਕੀਤਿਆਂ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਬਈ ਸਹਿਜੇ ਸਹਿਜ ਸ਼ਾਂਤ ਤੇ ਧੀਰਜ ਵਾਲੀ ਅਵਸਥਾ ਨੂੰ ਪ੍ਰਾਪਤ ਕਰਕੇ ਜਿਸ ਵਿਅਕਤੀ ਨੇ, ਜਿਸ ਜਗਿਆਸੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਫਿਰ ਉਹਨੂੰ ਪਛਾਣਿਆ, ਉਹਦੀ ਸ਼ਨਾਖਤ ਵੀ ਕੀਤੀ ਹੈ, ਜਾਣਨਾ ਹੋਰ ਗੱਲ ਹੈ, ਪਛਾਣਨਾ ਹੋਰ ਗੱਲ ਹੈ। ਜਾਣਨਾ ਪਰੋਹ ਗਿਆਨ ਹੈ ਤੇ ਪਛਾਣਨਾ ਇਹ ਅਪਰੋਕਸ਼ ਗਿਆਨ ਹੈ। ਹਜ਼ੂਰ ਫਰਮਾਉਂਦੇ ਨੇ, ਜਿਸ ਗੁਰਮੁਖ ਪਿਆਰੇ ਨੇ ਵੀ ਸਹਿਜੇ ਸਹਿਜੇ ਸਿਮਰਨ ਭਗਤੀ ਕਰਦਿਆਂ ਹੋਇਆਂ ਉਸ ਵਾਹਿਗੁਰੂ ਨੂੰ ਜਾਣ ਕੇ, ਭਾਵ ਉਸ ਦਾ ਪਰੋਹ ਗਿਆਨ ਹਾਸਲ ਕਰਕੇ ਤੇ ਫਿਰ ਉਹਨੂੰ ਪਛਾਣ ਵੀ ਲਿਆ ਹੈ, ਅਪਰੋਕਸ਼ ਗਿਆਨ ਵੀ ਜਿਸ ਨੇ ਹਾਸਲ ਕਰ ਲਿਆ ਹੈ, ਨਾਨਕ ਨਾਮ ਮਿਲੈ ਮਨ ਮਾਨਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਤੇ ਉਸ ਨੂੰ ਵਾਹਿਗੁਰੂ ਦਾ ਨਾਮ ਮਿਲਦਾ ਹੈ ਤੇ ਫਿਰ ਉਸ ਦਾ ਮਨ ਵਾਹਿਗੁਰੂ ਪਰਮੇਸ਼ਰ ਤੇ ਮਨ ਜਾਂਦਾ ਹੈ।
ਧਨਾਸਰੀ ਮਹੱਲਾ ਤੀਜਾ, ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ।
ਲੋ ਹੁਣ ਪਿਛਲੇ ਪ੍ਰਕਰਨ ਦੇ ਮੁਤਾਬਕ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ ਤੇ ਨਾਲ ਹੀ ਇਹ ਵੀ ਆਖਦੇ ਹਨ, ਗੁਰਮੁਖ ਹਰ ਰਸ ਚਾਖੈ ਕੋਈ ਤੇ ਸਦਾ ਆਨੰਦ ਹੋਵੇ ਦਿਨ ਰਾਤੀ, ਪੂਰੇ ਭਾਗ ਪ੍ਰਾਪਤ ਹੋਏ ਰਹਾਉ। ਇਹ ਵਾਹਿਗੁਰੂ ਦਾ ਨਾਮ ਇੱਕ ਅੰਮ੍ਰਿਤ ਵਰਗਾ ਮਿੱਠਾ ਤੇ ਅਮੋਲਕ ਪਦਾਰਥ ਹੈ। ਗੁਰਮੁਖ ਹਰ ਰਸ ਚਾਖੈ ਕੋਈ, ਪਰ ਗੁਰੂ ਅਨੁਸਾਰੀ ਕੋਈ ਕੋਈ ਵਿਰਲਾ ਹੀ ਗੁਰਸਿੱਖ ਮਾਈ ਭਾਈ ਇਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਚੱਖਦਾ ਹੈ ਤੇ ਫਿਰ ਇਸ ਦਾ ਫਲ ਤੇ ਸਦਾ ਆਨੰਦ ਹੋਵੇ ਦਿਨ ਰਾਤੀ, ਪੂਰਾ ਭਾਗ ਪ੍ਰਾਪਤ ਹੋਏ, ਫਿਰ ਉਸ ਨੂੰ ਦਿਨ ਰਾਤ ਹਮੇਸ਼ਾ ਲਈ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਪਰ ਇਹ ਨਾਮ ਦਾ ਰਸ ਪੂਰਾ ਭਾਗ ਪ੍ਰਾਪਤ ਹੋਏ ਪੂਰੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ, ਪੂਰੇ ਭਾਗ ਉਸਦੇ ਨੇ। ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗੀਆਂ, ਜਿਹੜਾ ਸਤਿਗੁਰੂ ਦੇ ਚਰਨੀ ਲੱਗ ਜਾਂਦਾ ਹੈ ਉਸੇ ਨੂੰ ਇਹ ਨਾਮ ਦਾ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦਾ ਨਾਮ ਰੂਪੀ ਧਨ ਬਹੁਤ ਨਿਰਮਲ ਪਵਿੱਤਰ ਧਨ ਹੈ ਤੇ ਨਾਲ ਹੀ ਅਪਾਰਾ ਬਹੁਤ ਅਮੋਲਕ ਵੀ ਹੈ। ਗੁਰ ਕੈ ਸ਼ਬਦ ਪਰੇ ਭੰਡਾਰਾ, ਗੁਰੂ ਕੇ ਸ਼ਬਦ ਰਾਹੀਂ ਵੀ ਇਹ ਨਾਮ ਦੇ ਭੰਡਾਰੇ ਭਰੇ ਹੋਏ ਦਿਸ ਪੈਂਦੇ ਨੇ ਤੇ ਨਾਲ ਹੀ ਗੁਰ ਕੈ ਸ਼ਬਦ ਪਰੇ ਭੰਡਾਰਾ, ਗੁਰੂ ਕੇ ਸ਼ਬਦ ਰਾਹੀਂ ਗੁਰਸਿੱਖ ਮਾਈ ਭਾਈ ਆਪਣੇ ਮਨ ਬੁੱਧੀ ਰੂਪ ਭੰਡਾਰੇ ਇਸ ਨਾਮ ਦੇ ਨਾਲ ਭਰ ਲੈਂਦੇ ਹਨ।
ਨਾਮ ਧਨ ਬਿਨ ਹੋਰ ਸਭ ਬਿਖ ਜਾਣ, ਮਾਇਆ ਮੋਹੇ ਜਲੈ ਅਭਿਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਨਾਮ ਧਨ ਤੋਂ ਬਿਨਾਂ ਤੇ ਹੋਰ ਜਿਤਨੇ ਵੀ ਧਨ ਨੇ ਉਹ ਸਾਰੇ ਬਿਖ ਰੂਪੀ ਜ਼ਹਿਰ ਰੂਪੀ ਹਨ। ਇਸ ਗੱਲ ਨੂੰ ਜਾਣ ਲਓ, ਕਿਉਂਕਿ ਧਨ ਕਈ ਪ੍ਰਕਾਰ ਦੇ ਨੇ, ਗੋ ਧਨ, ਗਜ ਧਨ, ਰਤਨ ਧਨ, ਕੰਚਨ ਧਨ, ਸੁਖਾਨ, ਜਬ ਆਵੇ ਸੰਤੋਖ ਧਨ, ਸਭ ਧਨ ਧੂਲ ਸਮਾਨ। ਵਾਹਿਗੁਰੂ ਦੇ ਨਾਮ ਧਨ ਤੋਂ ਬਿਨਾਂ ਹੋਰ ਜਿੰਨੇ ਵੀ ਧਨ ਨੇ ਸਾਰੇ ਬਿਖ ਰੂਪ ਹਨ, ਜ਼ਹਿਰ ਰੂਪ ਨੇ। ਇਸ ਗੱਲ ਨੂੰ ਜਾਣ ਲਓ, ਮਾਇਆ ਮੋਹੇ ਜਲੈ ਅਭਿਮਾਨ। ਤੇ ਸਤਿਗੁਰੂ ਫਰਮਾਉਂਦੇ ਨੇ, ਇਹ ਮਨੁੱਖ ਹਮੇਸ਼ਾ ਲਈ ਹੋਰ ਧਨ ਦੇ ਨਾਲ ਹਿੱਤ ਕਰਕੇ ਮਾਇਆ ਦੇ ਮੋਹ ਦੇ ਵਿੱਚ ਹੀ ਸੜਦਾ ਰਹਿੰਦਾ ਤੇ ਇਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ, ਅਥਵਾ ਹੰਕਾਰ ਤੇ ਮਾਇਆ ਦੇ ਮੋਹ ਦੇ ਵਿੱਚ ਹੀ ਹਮੇਸ਼ਾ ਲਈ ਉਹ ਮਨੁੱਖ ਸੜਦਾ ਰਹਿੰਦਾ ਹੈ, ਜਿਹੜਾ ਵਾਹਿਗੁਰੂ ਦੇ ਨਾਮ ਧਨ ਨੂੰ ਛੱਡ ਕੇ ਹੋਰ ਧਨ ਦੇ ਨਾਲ ਪਿਆਰ ਕਰਦਾ ਹੈ।
ਗੁਰਮੁਖ ਹਰ ਰਸ ਚਾਖੈ ਕੋਏ ਤੇ ਸਦਾ ਆਨੰਦ ਹੋਵੇ ਦਿਨ ਰਾਤੀ, ਪੂਰੇ ਭਾਗ ਪ੍ਰਾਪਤ ਹੋਏ ਰਹਾਉ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਗੁਰਮੁਖ ਗੁਰੂ ਅਨੁਸਾਰੀ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਹੀ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਦਾ ਹੈ ਤੇ ਜਿਹੜਾ ਚੱਖਦਾ ਹੈ ਉਸ ਨੂੰ ਦਿਨ ਰਾਤ ਹਮੇਸ਼ਾ ਲਈ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਪੂਰਾ ਭਾਗ ਪ੍ਰਾਪਤ ਹੋਏ। ਪਰ ਇਹ ਨਾਮ ਦਾ ਰਸ, ਇਸ ਨਾਮ ਬਾਣੀ ਦਾ ਅੰਮ੍ਰਿਤ ਪੂਰੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਸ਼ਬਦ ਦੀਪਕ ਵਰਤੈ ਤਿਉ ਲੋਏ, ਜੋ ਚਾਖੈ ਸੋ ਨਿਰਮਲ ਹੋਏ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਸ਼ਬਦ ਦੀਵਾ ਵੀ ਹੈ, ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੇ ਸਿੱਖਿਆ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਇਹ ਸ਼ਬਦ ਦਾ ਦੀਵਾ ਤਿੰਨੇ ਲੋਕਾਂ ਦੇ ਵਿੱਚ ਹੀ ਵਰਤ ਰਿਹਾ ਹੈ, ਭਾਵ ਇਹ ਸ਼ਬਦ ਦਾ ਦੀਵਾ ਤਿੰਨੇ ਲੋਕਾਂ ਦੇ ਵਿੱਚ ਹੀ ਪ੍ਰਕਾਸ਼ ਕਰ ਰਿਹਾ ਹੈ। ਜੋ ਚਾਖੈ ਸੋ ਨਿਰਮਲ ਹੋਏ। ਇਹ ਸ਼ਬਦ ਇੱਕ ਪਦਾਰਥ ਵੀ ਹੈ, ਜਿਹੜਾ ਇਸਦੇ ਰਸ ਨੂੰ ਚੱਖਦਾ ਹੈ ਉਹ ਨਿਰਮਲ ਹੋ ਜਾਂਦਾ ਹੈ, ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ।
ਨਿਰਮਲ ਨਾਮ ਹੋਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿਅਕਤੀ ਨਿਰਮਲ ਨਾਮ ਦੁਆਰਾ ਹੋਮੈ ਦੀ ਮੈਲ ਨੂੰ ਧੋ ਦਿੰਦਾ ਹੈ, ਕਿਉਂਕਿ ਨਾਮ ਇੱਕ ਸਾਬਣ ਹੈ, ਹਉਮੈ ਇੱਕ ਮੈਲ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇੱਕ ਠਾਈ। ਗੁਰਮੁਖ ਵਿਅਕਤੀ ਨਿਰਮਲ ਨਾਮ ਰਾਹੀਂ ਹਉਮੈ ਦੀ ਮੈਲ ਨੂੰ ਧੋ ਲੈਂਦਾ। ਸਾਚੀ ਭਗਤ ਸਦਾ ਸੁਖ ਹੋਏ, ਫਿਰ ਉਹ ਸੱਚੀ ਭਗਤੀ ਕਰਦਾ ਹੈ। ਸੱਚੀ ਭਗਤੀ ਕਿਹੜੀ ਹੈ? ਜੀਓਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਜਿਹੜੀ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਕੇ ਭਗਤੀ ਕੀਤੀ ਜਾਂਦੀ ਉਹ ਸੱਚੀ ਭਗਤੀ। ਇੱਕ ਝੂਠੀ ਭਗਤੀ ਵੀ ਹੈ, ਜਿਵੇਂ ਬਗਲਾ ਅੱਖਾਂ ਮੀਟ ਲੈਂਦਾ, ਇਕਲਾ ਦੇ ਪਾਰ ਖਲੋ ਜਾਂਦਾ, ਪਰ ਅੰਦਰ ਉਸਦੀ ਭਾਵਨਾ ਅਸ਼ੁੱਧ ਹੁੰਦੀ ਹੈ, ਬਾਹਰੋਂ ਉਹ ਵੀ ਭਗਤੀ ਕਰਦਾ, ਉਹ ਝੂਠੀ ਭਗਤੀ ਹੈ। ਪਰ ਗੁਰਮੁਖਾਂ ਦੀ ਭਗਤੀ ਸੱਚੀ ਹੈ, ਸੱਚੀ ਭਗਤੀ ਕਰਕੇ ਉਹਨਾਂ ਨੂੰ ਸੁਖ ਵੀ ਹਮੇਸ਼ਾ ਲਈ ਪ੍ਰਾਪਤ ਹੋ ਜਾਂਦਾ ਹੈ।
ਜਿਨ ਹਰ ਚਾਖਿਆ ਸੋ ਹਰ ਜਨ ਲੋਗ, ਤੇ ਸਦਾ ਹਰਖ ਨਾਈ ਕਦੇ ਸੋਗ।
ਸਾਹਿਬ ਸਤਿਗੁਰੂ ਫਰਮਾਉਂਦੇ ਹਨ, ਜਿਨ ਹਰ ਰਸ ਚਾਖਿਆ, ਜਿਸਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ, ਸੋ ਹਰ ਜਨ ਲੋਗ, ਬਈ ਉਹ ਵਾਹਿਗੁਰੂ ਦਾ ਜਨ ਦਾਸ ਬਣ ਗਿਆ। ਲੋਗ ਸੰਸਾਰ ਇਸ ਗੱਲ ਨੂੰ ਜਾਣਦਾ ਹੈ, ਅਥਵਾ ਜਿਸਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ ਉਹ ਹਰੀ ਦਾ ਜਨ ਤੇ ਹਰੀ ਦਾ ਹੀ ਲੋਕ ਦਾਸ ਬਣ ਗਿਆ ਹੈ, ਤੇ ਸਦਾ ਹਰਖ ਉਸ ਨੂੰ ਹਮੇਸ਼ਾ ਲਈ ਖੁਸ਼ੀਆਂ ਤੇ ਖੇੜਾ ਆਨੰਦ ਪ੍ਰਾਪਤ ਹੋ ਗਿਆ, ਨਾ ਹੀ ਕਦੇ ਸੋਗ, ਉਸ ਨੂੰ ਕਦੇ ਸੋਗ ਤਾਂ ਹੁੰਦਾ ਹੀ ਨਹੀਂ ਹੈ।
ਆਪ ਮੁਕਤ ਅਵਰਾ ਮੁਕਤ ਕਰਾਵੇ, ਹਰ ਨਾਮ ਜਪੈ ਹਰ ਤੇ ਸੁਖ ਪਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰਾ ਆਪ ਵੀ ਮੁਕਤ ਹੋ ਜਾਂਦਾ ਹੈ ਤੇ ਹੋਰਾਂ ਨੂੰ ਵੀ ਮੁਕਤ ਕਰਵਾ ਦਿੰਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਹਾਂਪੁਰਖਾਂ ਦਾ ਜੀਵਨ ਇੱਕ ਜਹਾਜ਼ ਵਰਗਾ ਬਣ ਜਾਂਦਾ ਹੈ, ਜਹਾਜ਼ ਆਪ ਵੀ ਪਾਰ ਹੋ ਜਾਂਦਾ ਹੈ, ਦੂਸਰਿਆਂ ਨੂੰ ਵੀ ਪਾਰ ਕਰ ਦਿੰਦਾ ਹੈ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਮੰਝ ਨੂੰ ਆਖਿਆ ਸੀ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਗੁਰਮੁਖ ਆਪ ਵੀ ਮੁਕਤ ਹੋ ਜਾਂਦਾ, ਹੋਰਾਂ ਨੂੰ ਵੀ ਮੁਕਤ ਕਰਵਾ ਦਿੰਦਾ, ਹਰ ਨਾਮ ਜਪੈ ਹਰ ਤੇ ਸੁਖ ਪਾਵੇ। ਕਿਉਂ? ਜੋ ਵਾਹਿਗੁਰੂ ਦਾ ਨਾਮ ਜਪਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਆਤਮਕ ਸੁਖ ਪ੍ਰਾਪਤ ਕਰ ਲੈਂਦਾ ਹੈ।
ਬਿਨ ਸਤਿਗੁਰ ਸਭ ਕੋਈ ਬਿਲ ਲਾਏ, ਅਨ ਦਿਨ ਦਾਜੈ ਸਾਥ ਨਾ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸਤਿਗੁਰੂ ਤੋਂ ਜਿਤਨੀ ਵੀ ਸ੍ਰਿਸ਼ਟੀ ਹੈ ਉਹ ਸਾਰੀ ਬਿਰਲਾਈ ਦਾ ਅਰਥ ਹੈ ਵੀ ਵਿਰਲਾਪ ਕਰ ਕਰਕੇ ਵਿਲਕ ਵਿਲਕ ਕੇ ਮਰ ਗਈ ਹੈ। ਅਨ ਦਿਨ ਦਾਜੈ ਸ਼ਾਂਤ ਨਾ ਪਾਏ, ਦਿਨ ਰਾਤ ਸੜਦੀ ਰਹਿੰਦੀ ਹੈ ਤ੍ਰਿਸ਼ਨਾ ਦੀ, ਮੋਹ ਮਾਇਆ ਦੀ, ਹੰਕਾਰ ਦੀ ਅੱਗ ਵਿੱਚ ਸ਼ਾਂਤ ਨਾ ਪਾਏ ਤੇ ਕਦੇ ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੀ ਨਹੀਂ ਹੁੰਦੀ।
ਸਤਿਗੁਰ ਮਿਲੈ ਸਭ ਕ੍ਰਿਸ਼ਨ ਬੁਝਾਏ, ਨਾਨਕ ਨਾਮ ਸ਼ਾਂਤ ਸੁਖ ਪਾਏ।
ਲੋ, ਜਦੋਂ ਸਤਿਗੁਰੂ ਮਿਲਦੇ ਨੇ ਤੇ ਸਤਿਗੁਰੂ ਦੇ ਮਿਲਣ ਦੇ ਨਾਲ ਸਭ ਤ੍ਰਿਸ਼ਨ ਬੁਝਾਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਿਲਦੇ ਨੇ ਸਾਰੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦੇ ਨੇ। ਸਹਿਸ ਕਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਸਤਿਗੁਰੂ ਦੇ ਕੋਲ ਇੱਕ ਐਸਾ ਪਦਾਰਥ ਹੈ, ਉਹ ਹੈ ਨਾਮ। ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਨਾਨਕ ਨਾਮ ਸ਼ਾਂਤ ਸੁਖ ਪਾਏ। ਨਾਮ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਤਮਕ ਸ਼ਾਂਤੀ ਤੇ ਆਤਮਕ ਸੁਖ ਪਾਏ ਦਾ ਅਰਥ ਗੁਰਸਿੱਖ ਦੀ ਝੋਲੀ ਵਿੱਚ ਪਾ ਦਿੰਦੇ ਨੇ। ਜਦੋਂ ਸਤਿਗੁਰੂ ਮਿਲਦਾ ਹੈ ਉਹ ਸਾਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦਾ ਹੈ, ਕਿਉਂਕਿ ਸਤਿਗੁਰੂ ਦੇ ਕੋਲ ਨਾਮ ਹੈ। ਉਸ ਨਾਮ ਦੁਆਰਾ ਆਤਮਕ ਸ਼ਾਂਤੀ ਤੇ ਸੁਖ ਬਖਸ਼ਿਸ਼ ਕਰ ਦਿੰਦੇ ਹਨ।
ਧਨਾਸਰੀ ਮਹੱਲਾ ਤੀਜਾ, ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨਹਿ ਪ੍ਰਤਪਾਲੇ।
ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਤਾਂ ਦੱਸੋ ਉਹ ਨਾਮ ਕਿਵੇਂ ਮਿਲਦਾ ਹੈ। ਤਾਂ ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਗੁਰ ਸੇਵਾ ਤੇ ਹਰ ਨਾਮ ਤਨ ਪਾਵੇ, ਅੰਤਰ ਪ੍ਰਗਾਸ ਹਰ ਨਾਮ ਤੇ ਆਵੇ। ਰਹਾਉ ਗੁਰਮੁਖੋ, ਗੁਰੂ ਦੀ ਸੇਵਾ ਕਰਕੇ ਹੀ ਵਾਹਿਗੁਰੂ ਦਾ ਨਾਮ ਰੂਪੀ ਤਨ ਪ੍ਰਾਪਤ ਹੁੰਦਾ। ਜਿਵੇਂ ਪ੍ਰਤੱਖ ਵੀ ਸੰਸਾਰਕ ਦ੍ਰਿਸ਼ਟੀਕੋਣ ਤੋਂ ਜਦੋਂ ਕੋਈ ਮਨੁੱਖ ਕਿਸੇ ਰਾਜੇ ਮਹਾਰਾਜੇ ਦੀ ਕਿਸੇ ਹੋਰ ਵੱਡੇ ਵਡੇਰੇ ਦੀ ਸੇਵਾ ਕਰਦਾ ਹੈ ਤਾਂ ਉਸਨੂੰ ਉਹਦਾ ਫਲ ਦੁਨਿਆਵੀ ਧਨ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਉਹ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲੈਂਦਾ ਤੇ ਇਸ ਦਾ ਫਲ ਅੰਤਰ ਪ੍ਰਗਾਸ ਹਰ ਨਾਮ ਤੇ ਆਵੇ। ਜਿਹੜਾ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਭਾਵ ਗੁਰੂ ਦੇ ਕੋਲੋਂ ਨਾਮ ਪ੍ਰਾਪਤ ਕਰਕੇ ਫਿਰ ਉਸਨੂੰ ਸਿਮਰਦਾ ਵੀ ਹੈ, ਅੰਤਰ ਪ੍ਰਗਾਸ ਉਹਦੇ ਅੰਦਰ ਦੇਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ।
ਸਦਾ ਤਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨੈ ਪ੍ਰਤਪਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਆਪਣੇ ਅੰਦਰ ਭਾਵ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ। ਜੀ ਜੰਤ ਜਿਨਹਿ ਪ੍ਰਤਪਾਲੇ, ਜਿਸ ਵਾਹਿਗੁਰੂ ਪਰਮੇਸ਼ਰ ਨੇ ਜਿਤਨੇ ਵੀ ਜੀਵ ਜੰਤ ਨੇ, ਛੋਟੇ ਵੱਡੇ ਸੂਖਮ ਤੇ ਅਸੂਲ, ਜਿਸਨੇ ਸਾਰੇ ਹੀ ਪਾਲੇ ਪਲੋਸੇ ਹਨ, ਕਿਉਂਕਿ ਸਾਰਿਆਂ ਦੀ ਪਾਲਣਾ ਪਲੋਸਣਾ ਵਾਹਿਗੁਰੂ ਪਰਮੇਸ਼ਰ ਹੀ ਕਰ ਰਿਹਾ ਹੈ। ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵ ਜੰਤ ਪਾਲੇ ਪਲੋਸੇ ਹਨ, ਗੁਰਮੁਖ ਉਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਹਮੇਸ਼ਾ ਲਈ ਅੰਦਰ ਸੰਭਾਲ ਕੇ ਰੱਖਦੇ ਹਨ।
ਮੁਕਤ ਪਦਾਰ ਤਿਨ ਕੋ ਪਾਏ, ਹਰ ਕੈ ਨਾਮ ਰਤੇ ਲਿਵ ਲਾਏ।
ਇਸ ਪੰਕਤੀ ਦਾ ਵੀ ਅਨਵੇਂ ਕਰਕੇ ਅਰਥ ਲੱਗੇਗਾ, ਹਰ ਕੈ ਨਾਮ ਰਤੇ ਲਿਵ ਲਾਏ। ਜਿਹੜੇ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਕੇ ਚਿਤ ਬਿਰਤੀ ਨੂੰ ਜੋੜ ਕੇ ਉਸ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਮੁਕਤ ਪਦਾਰਥ ਤਿੰਨ ਕੋ ਪਾਏ, ਜਿਹੜਾ ਮੁਕਤੀ ਰੂਪੀ ਪਦਾਰਥ ਹੈ, ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ। ਜੋ ਅੱਠੇ ਪੈਰ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਤੇ ਮੁਕਤੀ ਰੂਪੀ ਪਦਾਰਥ, ਕਿਉਂਕਿ ਚਾਰ ਪਦਾਰਥ ਨੇ ਨਾ, ਧਰਮ ਅਰਥ ਕਾਮ ਤੇ ਮੋਖ, ਮੋਖ ਦਾ ਅਰਥ ਹੈ ਮੁਕਤੀ, ਇਹ ਸਭ ਤੋਂ ਅਖੀਰਲਾ ਪਦਾਰਥ ਹੈ, ਤੇ ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਫਿਰ ਵਾਹਿਗੁਰੂ ਮੁਕਤੀ ਰੂਪੀ ਪਦਾਰਥ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਉਸੇ ਨੂੰ ਵਾਹਿਗੁਰੂ ਦਾ ਨਾਮ ਰੂਪੀ ਧਨ ਪ੍ਰਾਪਤ ਹੁੰਦਾ ਹੈ, ਤੇ ਫਿਰ ਜਿਹੜਾ ਉਸ ਨਾਮ ਨੂੰ ਹਮੇਸ਼ਾ ਧਿਆਉਂਦਾ ਹੈ, ਉਹਦਾ ਸਿਮਰਨ ਕਰਦਾ ਹੈ, ਉਹਦੇ ਅੰਦਰ ਦੇਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ।
ਇਹੋ ਹਰ ਰੰਗ ਗੂੜਾ ਤਨ ਪਿਰ ਹੋਏ, ਸਾਂਤ ਸਿਗਾਰ ਰਾਵੇ ਪ੍ਰਭ ਸੋਏ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇੱਕ ਦ੍ਰਿਸ਼ਟਾਂਤ ਦਿੰਦੇ ਹਨ, ਇਹੋ ਹਰ ਰੰਗ ਗੂੜਾ ਤਨ ਪਿਰ ਹੋਏ, ਇਹ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਦਾ ਰੰਗ ਗੂੜਾ ਪ੍ਰਾਪਤ ਹੁੰਦਾ ਹੈ, ਇਹ ਕਿਹੋ ਜਿਹਾ ਰੰਗ ਹੈ ਤਨ ਪਿਰ ਹੋਏ, ਜਿਵੇਂ ਪਤੀ ਪਤਨੀ ਦੇ ਵਿੱਚ ਬਹੁਤ ਗੂੜਾ ਪਿਆਰ ਹੁੰਦਾ ਹੈ, ਇਸੇ ਤਰ੍ਹਾਂ ਜਿਹੜਾ ਭਗਤ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਪਤਨੀ ਤੇ ਅਕਾਲ ਪੁਰਖ ਵਾਹਿਗੁਰੂ ਉਸ ਦਾ ਪਤੀ ਬਣ ਜਾਂਦਾ ਹੈ। ਸ਼ਾਂਤ ਸਿੰਗਾਰ ਰਾਵੇ ਪ੍ਰਭ ਸੋਏ, ਜਿਹੜੀ ਜੀਵ ਰੂਪ ਇਸਤਰੀ ਸ਼ਾਂਤੀ ਦਾ ਸ਼ਿੰਗਾਰ ਕਰਦੀ ਹੈ, ਭਾਵ ਸ਼ਾਂਤ ਸੁਭਾਵ ਨੂੰ ਧਾਰਨ ਕਰਦੀ ਹੈ, ਰਾਵੇ ਪ੍ਰਭ ਸੋਏ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਨੰਦ ਨੂੰ ਮਾਣਦੀ ਹੈ।
ਹੋ ਮੈਂ ਵਿੱਚ ਪ੍ਰਭ ਕੋਈ ਨਾ ਪਾਏ, ਮੂਲੋਂ ਭੁੱਲਾ ਜਨਮ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦਿੰਦੇ ਹਨ। ਗੁਰਮੁਖੋ, ਹਉਮੈ ਦੇ ਵਿੱਚ ਕੋਈ ਵੀ ਵਿਅਕਤੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਿੱਥੇ ਹਉਮੈ ਆ ਜਾਂਦੀ ਉੱਥੇ ਪਰਮੇਸ਼ਰ ਨਹੀਂ ਆ ਸਕਦਾ, ਜਿੱਥੇ ਮੈਂ ਹੋਵੇ ਉੱਥੇ ਤੂੰ ਨਹੀਂ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹਉਮੈ ਦੇ ਵਿੱਚ ਕੋਈ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕਰ ਸਕਦਾ। ਮੂਲੋਂ ਭੁੱਲਾ ਜਨਮ ਗੁਆਏ, ਜਿਹੜਾ ਮਨਮੁਖ ਪੁਰਖ ਹੈ, ਅਗਿਆਨੀ ਜੀਵ ਹੈ, ਇਹ ਤੇ ਮੁੱਢ ਤੋਂ ਹੀ ਭੁੱਲ ਗਿਆ ਹੈ, ਸ਼ੁਰੂ ਤੋਂ ਹੀ ਕੁਰਾਹੀ ਪੈ ਗਈ ਹੈ। ਇਸੇ ਲਈ ਹਉਮੈ ਦੇ ਵਿੱਚ ਆਪਣੇ ਜਨਮ ਨੂੰ ਵਿਅਰਥ ਗੁਆ ਰਿਹਾ ਹੈ।
ਗੁਰ ਤੇ ਸਾਂ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ।
ਹੁਣ ਅੱਗੇ ਗੁਰੂ ਦੀ ਕਿਰਪਾ ਦੁਆਰਾ ਜੋ ਦਾਤਾਂ ਪ੍ਰਾਪਤ ਹੋਈਆਂ ਹਨ ਉਹਨਾਂ ਦਾ ਜ਼ਿਕਰ ਕਰਦੇ ਹਨ। ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ, ਗੁਰੂ ਦੀ ਕਿਰਪਾ ਦੇ ਨਾਲ ਆਤਮਕ ਸ਼ਾਂਤੀ ਤੇ ਨਾਲ ਹੀ ਸਹਿਜ ਸੁਖ, ਆਤਮਕ ਸੁਖ ਵੀ ਪ੍ਰਾਪਤ ਹੋਇਆ ਹੈ ਤੇ ਨਾਲ ਬਾਣੀ ਦਾ ਰਸ ਵੀ ਪ੍ਰਾਪਤ ਹੋਇਆ। ਗੁਰੂ ਦੀ ਕਿਰਪਾ ਨਾਲ ਆਤਮਕ ਸ਼ਾਂਤੀ ਤੇ ਨਾਲ ਹੀ ਆਤਮਕ ਅਡੋਲ ਅਵਸਥਾ ਦਾ ਸੁਖ ਤੇ ਬਾਣੀ ਦਾ ਰਸ ਪ੍ਰਾਪਤ ਹੋਇਆ ਹੈ। ਸੇਵਾ ਸਾਚੀ ਨਾਮ ਸਮਾਣੀ ਤੇ ਗੁਰੂ ਦੀ ਸੱਚੀ ਸੇਵਾ ਕਰਕੇ ਤੇ ਸਾਡੀ ਜਿਹੜੀ ਸੁਰਤ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਗਈ ਹੈ।
ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਚ ਨਾਮ ਵਡਿਆਈ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਮਿਲੈ, ਜਿਹੜਾ ਗੁਰੂ ਸ਼ਬਦ ਰਾਹੀਂ ਮਿਲਦਾ ਹੈ, ਪ੍ਰੀਤਮ ਸਦਾ ਧਿਆਏ, ਉਹ ਹਰ ਵੇਲੇ ਉਸ ਪ੍ਰੀਤਮ ਪਿਆਰੇ ਪ੍ਰਭੂ ਨੂੰ ਧਿਆਉਂਦਾ ਹੈ, ਕਿਉਂਕਿ ਗੁਰੂ ਸ਼ਬਦ ਦੁਆਰਾ ਹੀ ਵਾਹਿਗੁਰੂ ਦੇ ਨਾਲ ਅੰਦਰੋਂ ਮਿਲਾਪ ਹੁੰਦਾ ਤੇ ਗੁਰੂ ਸ਼ਬਦ ਦੁਆਰਾ ਸੁਰਤ ਵਾਹਿਗੁਰੂ ਦੇ ਨਾਲ ਜੁੜਦੀ ਹੈ। ਸ਼ਬਦ ਮਿਲੈ, ਜੋ ਗੁਰੂ ਸ਼ਬਦ ਰਾਹੀਂ ਵਾਹਿਗੁਰੂ ਦੇ ਨਾਲ ਮਿਲਦਾ ਹੈ, ਫਿਰ ਉਹ ਹਰ ਵੇਲੇ ਉਸ ਪਤੀ ਪਰਮੇਸ਼ਰ ਨੂੰ ਧਿਆਉਂਦਾ, ਉਹਦਾ ਸਿਮਰਨ ਕਰਦਾ ਹੈ। ਸਾਚ ਨਾਮ ਵਡਿਆਈ ਪਾਏ, ਫਿਰ ਉਹ ਸੱਚੇ ਨਾਮ ਦੀ ਕਾਲ ਕਮਾਈ ਕਰਕੇ ਤੇ ਨਾਲ ਸੱਚੀ ਵਡਿਆਈ, ਦਰਗਾਹੀ, ਮਾਨ ਸਨਮਾਨ ਹਾਸਲ ਕਰ ਲੈਂਦਾ ਹੈ।
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਆਪੇ ਕਰਤਾ ਪੁਰਖ ਜੁਗਾਂ ਜੁਗਾਂ ਦੇ ਵਿੱਚ ਵਰਤ ਰਿਹਾ ਹੈ ਤੇ ਜੋ ਕਰਦਾ ਉਹੀ ਹੁੰਦਾ ਹੈ। ਨਦਰ ਕਰੇ ਮੇਲਾਵਾ ਹੋਏ, ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਤੇ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਤੇ ਫੇਰ ਹੀ ਉਹਦੇ ਨਾਲ ਮਿਲਾਪ ਹੁੰਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਗੁਰਬਾਣੀ ਤੇ ਹਰ ਮਨ ਵਸਾਏ, ਗੁਰੂ ਦੀ ਬਾਣੀ ਦੁਆਰਾ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਮਨ ਦੇ ਵਿੱਚ ਵਸਾਇਆ ਜਾਂਦਾ। ਗੁਰਬਾਣੀ ਤੇ ਹਰ ਨਾਮ ਪਾਇੰਦਾ, ਗੁਰਬਾਣੀ ਦੁਆਰਾ ਹੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਇਆ ਜਾਂਦਾ। ਨਾਨਕ ਸਾਚ ਰਤੇ, ਸਤਿਗੁਰੂ ਫਰਮਾਉਂਦੇ ਨੇ, ਜਿਹੜੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਪ੍ਰਭ ਆਪ ਮਿਲਾਏ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਧਨਾਸਰੀ ਮਹੱਲਾ ਤੀਜਾ, ਜਗ ਮੈਲਾ ਮੈਲੋ ਹੋਏ ਜਾਏ, ਆਵੇ ਜਾਏ ਦੂਜੇ ਲੋਭਾ।
ਜਿੱਥੇ ਅੱਖਰਾਂ ਵਿੱਚ ਦੋ ਵਾਰ ਲਿਖਿਆ ਹੋਵੇ ਤਾਂ ਦੋ ਵਾਰੀ ਉਚਾਰਨ ਕਰਨਾ, ਧਨਾਸਰੀ ਮਹੱਲਾ ਤੀਜਾ ਤੀਜਾ। ਜੇ ਅੱਖਰਾਂ ਵਿੱਚ ਪਹਿਲਾਂ ਆਇਆ ਹੋਵੇ ਤਾਂ ਉਸਨੂੰ ਇੱਕੋ ਵਾਰੀ ਉਚਾਰਨ ਕਰੀਦਾ, ਜੇ ਬਾਅਦ ਵਿੱਚ ਲਿਖਿਆ ਹੋਵੇ ਫਿਰ ਉਹਨੂੰ ਦੋ ਵਾਰੀ ਉਚਾਰਨ ਕਰਨਾ, ਧਨਾਸਰੀ ਮਹੱਲਾ ਤੀਜਾ ਤੀਜਾ। ਇਹ ਸਤਿਗੁਰੂ ਮਹਾਰਾਜ ਨੇ ਜਿੱਥੇ ਤਿੰਨ ਅੰਕ ਲਿਖਿਆ ਹੋਵੇ ਉਹਦੇ ਉਚਾਰਨ ਦਾ ਸੰਕੇਤ ਦਿੱਤਾ, ਵੀ ਜਿੱਥੇ ਤੀਜਾ ਅੰਕ ਹੋਵੇ ਉਹਨੂੰ ਤਿੰਨ ਜਾਂ ਤ੍ਰੈ ਇਹ ਨਹੀਂ ਪੜ੍ਹਨਾ, ਉਹਨੂੰ ਤੀਜਾ ਕਹਿ ਕੇ ਪੜ੍ਹਨਾ। ਨਾਸਰੀ ਮਹੱਲਾ ਤੀਜਾ ਤੀਜਾ ਦੋ ਵਾਰੀ ਉਚਾਰਨ ਕਰੋ, ਜਗ ਮੈਲਾ ਮੈਲੋ ਹੋਏ ਜਾਏ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਇਹ ਦੱਸੋ, ਸਾਡੀ ਜਿਹੜੀ ਪਤ ਹੈ ਉਹ ਉੱਤਮ ਕਿਵੇਂ ਹੋ ਸਕਦੀ ਹੈ, ਅਥਵਾ ਸਾਨੂੰ ਜਿਹੜੀ ਸ੍ਰੇਸ਼ਟ ਇੱਜ਼ਤ ਹੈ ਉਹ ਕਿਵੇਂ ਮਿਲ ਸਕਦੀ ਹੈ। ਤਾਂ ਹਜ਼ੂਰ ਇਸ ਦਾ ਇਹ ਜਵਾਬ ਦਿੰਦੇ ਨੇ, ਗੁਰ ਸੇਵਾ ਤੇ ਜਨ ਨਿਰਮਲ ਹੋਏ। ਜਿਹੜਾ ਜਨ ਦਾਸ ਗੁਰਸਿੱਖ ਮਾਈ ਭਾਈ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੀ ਸੇਵਾ ਕਰਕੇ ਉਹਦਾ ਮਨ ਨਿਰਮਲ ਹੋ ਜਾਂਦਾ। ਫਿਰ ਕੀ ਹੁੰਦਾ? ਅੰਤਰ ਨਾਮ ਵਸੈ। ਉਸ ਨਿਰਮਲ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਤੇ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਵੇ, ਪਤ ਉਤਮ ਹੋਏ, ਉਹਨੂੰ ਉੱਤਮ ਪਤ, ਸ੍ਰੇਸ਼ਟ ਪਤ, ਸਭ ਤੋਂ ਚੰਗੀ ਇੱਜ਼ਤ ਉਸਨੂੰ ਪ੍ਰਾਪਤ ਹੋ ਜਾਂਦੀ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ, ਜਗ ਮੈਲਾ ਮੈਲੋ ਹੋਏ ਜਾਏ। ਇਹ ਸੰਸਾਰ ਮੈਲਾ ਹੈ। ਕਿਉਂ ਮੈਲਾ ਮਲਤਾ? ਇਹੋ ਸੰਸਾਰ, ਇਹ ਹਉਮੈ ਦੀ ਮੈਲ ਦੇ ਨਾਲ ਭਰਿਆ ਹੋਇਆ। ਇਹ ਸੰਸਾਰ ਮੈਲਾ ਹੈ, ਇਹਦੇ ਵਿੱਚ ਆ ਕੇ ਜੀਵ ਵੀ ਮੈਲਾ ਹੋ ਜਾਂਦਾ, ਜਿਵੇਂ ਕੋਈ ਕੱਜਲ ਦੇ ਕੋਠੇ ਵਿੱਚ ਆ ਕੇ ਉਹ ਵੀ ਕਾਲਾ ਹੋ ਜਾਂਦਾ, ਉਸਦੇ ਬਸਤਰ ਕਾਲੇ ਹੋ ਜਾਂਦੇ ਨੇ। ਜੇ ਕੋਈ ਚਿੱਕੜ ਵਿੱਚ ਵੜ ਜਾਵੇ ਉਹਦੇ ਵੀ ਕੱਪੜੇ ਚਿੱਕੜ ਦੇ ਨਾਲ ਲਿਬੜ ਜਾਂਦੇ ਨੇ। ਇਸੇ ਤਰ੍ਹਾਂ ਸੰਸਾਰ ਮੈਲਾ ਹੈ, ਇਹਦੇ ਵਿੱਚ ਜੋ ਵੀ ਜੀਵ ਆਉਂਦਾ ਹੈ ਉਹ ਵੀ ਮੈਲਾ ਹੋ ਜਾਂਦਾ ਹੈ। ਆਵੇ ਜਾਏ ਦੂਜਾ ਲੋਭ ਆਏ, ਕਿਉਂਕਿ ਵਾਹਿਗੁਰੂ ਨੂੰ ਛੱਡ ਦੂਜੇ ਪਾਸੇ ਮਾਇਆ ਦੇ ਵਿੱਚ ਲੁਭਾਏ ਮਨ ਹੋ ਕੇ ਇਹ ਜੀਵ ਹਮੇਸ਼ਾ ਲਈ ਆਉਂਦਾ ਜਾਂਦਾ ਰਹਿੰਦਾ ਹੈ।